SBS.
This is SBS Radio.
ਗੱਲਬਾਤ ਅਸੀਂ ਕਰ ਰਹੇ ਸਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਖਾਤਮੇ ਦੀ। ਤੁਸੀਂ ਹੁਣੇ ਵੀ ਜ਼ਿਕਰ ਕੀਤਾ ਹੈ ਕਿ ਖਾਤਮਾ ਹੋਇਆ 1949 ਚ, ਹੈ ਨਾ ਜੀ। ਦੇਖੋ, ਬੇਸ਼ੁਮਾਰ ਲਿਆਕਤਾਂ ਸਨ ਮਹਾਰਾਜਾ ਰਣਜੀਤ ਸਿੰਘ 'ਚ। ਕਿੰਨੀ ਹਿੰਮਤ ਸੀ, ਕਾਬਲੀਅਤ ਸੀ ਜੋ ਉਹਨਾਂ ਨੇ ਰਾਜ ਕੀਤਾ ਇੰਨਾ ਅਰਸਾ। ਪਰ ਜਦ ਗੱਲ ਆਈ ਕਿ ਉਹਨਾਂ ਤੋਂ ਬਾਅਦ ਕੌਣ ਤਖ਼ਤ ਸਾਂਭੇਗਾ, ਤਾਂ ਜਿਸ ਤਰ੍ਹਾਂ ਇੱਕ ਲਾਈਨ ਆਫ ਸਕਸੈਸ਼ਨ, ਉਹ ਸ਼ਾਇਦ ਸਾਫ਼ ਨਹੀਂ ਸੀ। ਅਤੇ ਅਗਰ ਇਤਿਹਾਸ ਦੇਖੀਏ, ਬਹੁਤ ਹੀ ਲਹੂ ਲੁਹਾਨ ਹੈ ਜੀ। ਬਹੁਤ ਜ਼ਿਆਦਾ ਕਤਲੋਗਾਰਤ ਹੋਈ ਮਹਾਰਾਜਾ ਰਣਜੀਤ ਸਿੰਘ ਦੇ ਜਾਣ ਤੋਂ ਬਾਅਦ। ਇਸ ਬਾਰੇ ਕੋਈ ਚਾਨਣ ਹੈ ਤੁਹਾਡੇ ਰਿਸਰਚ ਦੇ ਅਨੁਸਾਰ, ਕੀ ਕੁਝ ਹੋਇਆ ਉਹਨਾਂ ਦੇ ਬਾਅਦ? ਸਿੱਖ ਰਾਜ ਜਿਹੜਾ ਸੀਗਾ ਉਹ ਕਾਇਮ ਕਿਉਂ ਨਾ ਰਹਿ ਸਕਿਆ?
ਮੇਰੇ ਖਿਆਲ ਦੀ ਜ਼ਿੰਮੇਵਾਰੀ ਮਹਾਰਾਜਾ ਰਣਜੀਤ ਸਿੰਘ ਦੀ ਪੈਂਦੀ ਹੈ, ਕਿਉਂਕਿ ਹਕੂਮਤ ਉਹਨਾਂ ਨੇ ਚਲਾਈ ਤੇ ਜਦੋਂ ਉਹਨਾਂ ਦਾ ਇੰਤਕਾਲ ਹੋਇਆ ਹਕੂਮਤ ਉਹਨਾਂ ਨਾਲ ਹੀ ਖਤਮ ਹੋ ਗਈ। ਕਿਉਂਕਿ ਜਿਹੜੇ ਬਾਕੀ ਹੈਗੇ ਸਨ ਉਹਨਾਂ ਦੇ ਪੁੱਤਰ ਮੁਖਤਲਿਫ ਬੀਵੀਆਂ ਤੋਂ ਸਨ, ਖੜਕ ਸਿੰਘ ਪਹਿਲੀ ਬੀਵੀ ਤੋਂ ਸਨ, ਫਿਰ ਉਸ ਤੋਂ ਬਾਅਦ ਸ਼ੇਰ ਸਿੰਘ ਸੀ, ਔਰ ਪਿਸ਼ੌਰਾ ਸਿੰਘ, ਤਾਰਾ ਸਿੰਘ ਐਟਸੈਟਰਾ, ਫਿਰ ਦਲੀਪ ਸਿੰਘ ਵੀ ਸੀ ਮਹਾਰਾਜਾ ਰਣਜੀਤ ਜਿੰਦਾ ਤੋਂ। ਕਿਉਂਕਿ ਕੋਈ ਸੈਂਟਰਲ ਫਿਗਰ ਨਹੀਂ ਰਿਹਾ ਤੇ ਫਿਰ ਇਹਨਾਂ ਦੀ ਆਪਸ ਵਿੱਚ ਫੁੱਟ ਸ਼ੁਰੂ ਹੋ ਗਈ। ਐਂਡ ਇਹਦੇ ਵਿੱਚ ਅਨਫੋਰਚੁਨੇਟਲੀ ਕਹਿਣਾ ਤਾਂ ਨਹੀਂ ਚਾਹੀਦਾ, ਲੇਕਿਨ ਅਸਲੀਅਤ ਹੈਗੀ ਹੈ, ਹਕੀਕਤ ਹੈ ਕਿ ਡੋਗਰਾ ਭਰਾਵਾਂ ਨੇ, ਖਾਸ ਤੌਰ ਤੇ ਰਾਜਾ ਦੇਹਾਂਤ ਸਿੰਘ ਨੇ ਐਂਡ ਮਹਾਰਾਜਾ ਗੁਲਾਬ ਸਿੰਘ ਜਿਹੜੇ ਇਹਦੇ ਵੱਡੇ ਭਰਾ ਸਨ, ਬਾਅਦ ਵਿੱਚ ਮਹਾਰਾਜਾ ਬਣ ਗਿਆ ਸੀ ਕਸ਼ਮੀਰ ਦਾ ਵੀ, ਲੇਕਿਨ ਇਹਨਾਂ ਦੋਵਾਂ ਨੇ ਅੱਛੀ ਖੇਡ ਨਹੀਂ ਖੇਡੀ, ਵਫਾਦਾਰੀ ਨਹੀਂ ਦਿਖਾਈ ਮਹਾਰਾਜਾ ਰਣਜੀਤ ਸਿੰਘ ਦੀ ਯਾਦ ਨੂੰ ਜਾਂ ਉਹਨਾਂ ਦੇ ਖਾਨਦਾਨ ਨੂੰ। ਇਸ ਵਿੱਚ ਉਹਨਾਂ ਦੇ ਮੁਕਾਬਲੇ ਵਿੱਚ ਫਕੀਰ ਨੂਰਉਦੀਨ ਸਾਹਿਬ ਐਂਡ ਅਜ਼ੀਜ਼ੁਦੀਨ ਸਾਹਿਬ ਨੇ ਬੜੀ ਕੋਸ਼ਿਸ਼ ਕੀਤੀ ਕਿ ਇਹਨਾਂ ਨੂੰ ਸਹੀ ਮਸ਼ਵਰਾ ਦਿੱਤਾ ਜਾਵੇ ਜਾਂ ਇਹਨਾਂ ਨੂੰ ਸਮਝਾਇਆ ਜਾਵੇ, ਲੇਕਿਨ ਉਹ ਜ਼ਿੱਦ ਵਿੱਚ ਆ ਗਏ ਸਨ। ਇਹ ਚਾਹੁੰਦੇ ਸਨ ਕਿ ਅਸੀਂ ਮੁਕਾਬਲਾ ਕਰੀਏ ਅੰਗਰੇਜ਼ਾਂ ਦਾ ਤੇ ਅਸੀਂ ਅੰਗਰੇਜ਼ਾਂ ਨੂੰ ਸਬਕ ਸਿਖਾਈਏ। ਹਾਲਾਂਕਿ ਉਹ ਹੋ ਨਹੀਂ ਸਕਦਾ ਸੀ, ਅੰਗਰੇਜ਼ ਐਸੀ ਮੌਕੇ ਦਾ ਇੰਤਜ਼ਾਰ ਕਰ ਰਹੇ ਸਨ ਕਿ ਇਹ ਸਤਲੁਜ ਪਾਰ ਹੋਣਗੇ, ਅਸੀਂ ਫਿਰ ਆਪਣੀ ਫੌਜਾਂ ਭੇਜਾਂਗੇ। ਇਸੀ ਵਜ੍ਹਾ ਤੋਂ ਜਦ ਮਹਾਰਾਜ ਖੜਕ ਸਿੰਘ ਦਾ ਇੰਤਕਾਲ ਹੋ ਗਿਆ, ਉਹਨਾਂ ਨੇ ਮਹਾਰਾਜ ਨੌਨਿਹਾਲ ਸਿੰਘ ਇੱਕੋ ਦਿਨ ਲਈ ਮਹਾਰਾਜਾ ਬਣੇ, ਉਹਨਾਂ ਨੂੰ ਵੀ ਕਤਲ ਕੀਤਾ ਗਿਆ। ਰਾਜਾ ਕਹਿੰਦੇ ਨੇ ਰਾਜਾ ਦੇਹਾਂਤ ਸਿੰਘ ਨੇ ਕੀਤਾ, ਚਲੋ ਇਹ ਦੋਵੇਂ ਨਿਕਲ ਗਏ।
ਉਹਨਾਂ ਦੇ ਸਿਰ ਤੇ ਕੁਝ
ਸ਼ੇਰ ਸਿੰਘ ਆਏ, ਹਾਂਜੀ ਸ਼ੇਰ ਸਿੰਘ ਦੇ ਆਏ ਤੇ ਗੁਲਾਬ ਸਿੰਘ ਕਿਲੇ ਵਿੱਚ ਸੀ ਰਾਣੀ ਚਾਂਦ ਕੌਰ ਨਾਲ, ਐਂਡ ਬਾਹਰ ਸ਼ੇਰ ਸਿੰਘ ਸੀ ਰਾਜਾ ਦੇਹਾਂਤ ਸਿੰਘ ਨਾਲ, ਦੂਜੇ ਭਰਾ ਨਾਲ। ਹੁਣ ਇਹਨਾਂ ਨੇ ਸਮਝੌਤਾ ਕੀਤਾ ਕਿ ਇੰਜ ਕਰਾਂਗੇ ਕਿ ਗੁਲਾਬ ਸਿੰਘ ਤੋਸ਼ਾਖਾਨਾ ਖਾਲੀ ਕਰ ਲਏਗਾ, ਉਹ ਸਾਰਾ ਜ਼ੇਵਰ ਪੈਸਾ ਵਗੈਰਾ ਲੈ ਕੇ ਖੱਚਰਾਂ ਤੇ ਲੈ ਕੇ ਤੇ ਜੰਮੂ ਚਲਾ ਗਿਆ। ਉਹ ਫਿਰ ਸਿੰਧਾਵਾਲੀਆ ਨੇ, ਅਜੀਤ ਸਿੰਘ ਸਿੰਧਾਵਾਲੀਆ, ਲੈਣਾ ਸਿੰਘ ਸਿੰਧਾਵਾਲੀਆ ਨੇ ਸਾਜ਼ਿਸ਼ ਕੀਤੀ ਕਿ ਇਹਨਾਂ ਨੂੰ ਅਸੀਂ ਮਾਰੀਏ, ਤੇ ਸ਼ੇਰ ਸਿੰਘ ਨੂੰ ਮਾਰਿਆ ਇੱਥੇ ਸ਼ਾਹ ਬਿਲਾਵਲ ਦੇ ਬਾਗ ਵਿੱਚ, ਐਂਡ ਰਾਜਾ ਦੇਹਾਂਤ ਸਿੰਘ ਨੂੰ ਮਾਰਿਆ ਕਿਲੇ ਵਿੱਚ, ਤੇ ਇਸ ਤੇ ਫਿਰ ਫਸਾਦ ਸ਼ੁਰੂ ਹੋ ਗਿਆ। ਹੀਰਾ ਸਿੰਘ ਨੇ ਉਹਨਾਂ ਦੇ ਖਿਲਾਫ਼ ਬਦਲਾ ਲਿੱਤਾ ਵਗੈਰਾ, ਫਿਰ ਕਿਉਂਕਿ ਸ਼ੇਰ ਸਿੰਘ ਵੀ ਮਰ ਗਿਆ ਸੀ, ਖੜਕ ਸਿੰਘ ਮਰ ਗਿਆ ਸੀ, ਨੌਨਿਹਾਲ ਸਿੰਘ ਮਰ ਗਿਆ ਸੀ, ਤੇ ਇਹ ਜਵਾਨ ਮੁੰਡਾ ਦਲੀਪ ਸਿੰਘ ਫਿਰ ਆਇਆ, ਉਹਨੂੰ ਗੱਦੀ ਤੇ ਬਿਠਾਇਆ, ਤੇ ਉਹ 8 ਸਾਲ ਦਾ ਸੀ। ਉਹਨੂੰ ਜਦ ਬਿਠਾਇਆ ਤੇ ਜ਼ਾਹਿਰ ਹੈ ਉਹ ਕੋਸ਼ਿਸ਼ ਇਹ ਹੈਗੀ ਸੀ ਕਿ ਅਸੀਂ ਇਹਨੂੰ ਇਸਤੇਮਾਲ ਕਰੀਏ, ਲੇਕਿਨ ਮਹਾਰਾਣੀ ਜਿੰਦਾ ਫਿਰ 3 ਸਾਲ ਇਹਨੂੰ ਕੋਸ਼ਿਸ਼ ਕੀਤੀਆਂ ਨੇ ਕਿ ਇਹ ਮੈਂ ਹਕੂਮਤ ਸੰਭਾਲਾਂ, ਮਗਰ ਉਹਨਾਂ ਨੇ ਗਲਤੀ ਇਹ ਕੀਤੀ ਕਿ ਮੁਕਾਬਲਾ ਕੀਤਾ ਅੰਗਰੇਜ਼ਾਂ ਦਾ 1846 ਵਿੱਚ, ਤੇ ਜਦ ਜੰਗ ਪਹਿਲੀ ਜੰਗ ਸ਼ੁਰੂ ਹੋਈ, ਅੰਗਰੇਜ਼ ਸਤਲੁਜ ਪਾਰ ਹੋ ਕੇ ਉਹ ਲਾਹੌਰ ਤੱਕ ਪਹੁੰਚੇ, ਕਬਜ਼ਾ ਕਰ ਲਿਆ, ਲੇਕਿਨ ਉਹ ਤਿਆਰ ਨਹੀਂ ਹੈਗੇ ਸਨ ਕਿ ਹਕੂਮਤ ਕਰਨ, ਤੇ ਉਹਨਾਂ ਨੇ ਮਹਾਰਾਜਾ ਦਲੀਪ ਸਿੰਘ ਨੂੰ ਰੱਖਿਆ ਨਮੂਨੇ ਦੇ ਤੌਰ ਤੇ, ਮਤਲਬ ਐਜ਼ ਅ ਸਿੰਬਲ, ਮਗਰ ਹਕੂਮਤ ਅਸਲ ਜਿਹੜੀ ਕਰ ਰਹੇ ਸਨ ਉਹ ਹੈਨਰੀ ਲਾਰੈਂਸ ਕਰ ਰਿਹਾ ਸੀ ਐਜ਼ ਅ ਰੈਜ਼ੀਡੈਂਟ। ਐਂਡ ਇਹਨਾਂ ਨੂੰ ਭੇਜਿਆ ਗਿਆ ਮਹਾਰਾਜਾ ਜਿੰਦਾ ਨੂੰ, ਪਹਿਲੇ ਸ਼ੇਖੂਪੁਰ ਰੱਖੇ ਲਿਓ, ਤੇ ਉਸ ਤੋਂ ਬਾਅਦ ਬਨਾਰਸ ਤੇ ਫੋਰਟ ਚਿਨਾਰ ਵਿੱਚ ਇਹਨਾਂ ਨੂੰ ਜੇਲ੍ਹ ਵਿੱਚ ਰੱਖਿਆ ਗਿਆ। ਤੇ ਅੰਗਰੇਜ਼ਾਂ ਦਾ ਦੌਰ 1846 ਤੋਂ ਬਾਅਦ ਫਿਰ 39 ਦੀ ਜੰਗ ਹੋਈ, ਐਂਡ ਫਿਰ ਅੰਗਰੇਜ਼ ਤੇ ਤਿਆਰ ਹੈ ਸਨ, ਉਹਨਾਂ ਨੇ ਆ ਕੇ ਪੂਰਾ ਕਬਜ਼ਾ ਕੀਤਾ। ਉਹ ਫਿਰ ਸ਼ਰਤਾਂ ਉਹਨਾਂ ਨੇ ਪਾਈਆਂ ਕਿ ਸਾਨੂੰ ਤੁਸੀਂ ਪੰਜਾਬ ਦਿਓ, ਕੋਹੀਨੂਰ ਦਿਓ, ਇਹਨਾਂ ਦਾ ਜਿਹੜਾ ਸੁਨਹਿਰੀ ਤਖ਼ਤ ਹੈਗਾ ਮਹਾਰਾਜਾ ਰਣਜੀਤ ਸਿੰਘ ਦਾ, ਉਹ ਸਾਨੂੰ ਦਿਓ। ਐਂਡ ਜਿਹੜੀ ਸਭ ਤੋਂ ਮੇਰਾ ਖਿਆਲ ਜ਼ਾਲਿਮ ਚੀਜ਼ ਸੀ, ਉਹਨਾਂ ਨੇ ਦਲੀਪ ਸਿੰਘ ਨੂੰ ਕਿਹਾ ਕਿ ਤੂੰ ਤੇ ਤੇਰੇ ਬੱਚੇ ਤੇ ਤੇਰੀ ਔਲਾਦ ਤੇ ਤੇਰੀ ਨਸਲਾਂ ਕਦੀ ਪੰਜਾਬ ਦੀ ਕਲੇਮ ਨਹੀਂ ਕਰ ਸਕਣਗੇ, ਅਸੀਂ ਤੁਹਾਨੂੰ ਪੰਜਾਬ ਵਿੱਚ ਰਹਿਣ ਨਹੀਂ ਦੇਣਾ। ਤੇ ਇਹ ਉਹਨਾਂ ਕੋਲੋਂ ਸ਼ਰਤ ਮਨਵਾਈਆਂ ਗਈਆਂ ਐਸ ਪ੍ਰਾਈਸ ਫੋਰ ਦੀ ਡਿਫੀਟ ਇਨ 1849
ਜੀ। ਤੇ ਮੇਰੇ ਖਿਆਲ ਇਹ ਬੜਾ ਦੁਰਭਾਗ ਸੀ, ਜਦ ਪੰਜਾਬ ਨੂੰ ਐਨੈਕਸ ਕੀਤਾ ਗਿਆ, ਉਸ 'ਤੇ ਫਤਿਹ ਜਿਹੜੀ ਬ੍ਰਿਟਿਸ਼ ਨੇ ਐਲਾਨ ਕੀਤੀ, ਉਸ ਵੇਲੇ ਸ਼ਾਇਦ ਤੁਹਾਡੇ ਬਜ਼ੁਰਗਾਂ ਨੂੰ ਹੀ ਉਹ ਪੜ੍ਹ ਕੇ ਸੁਣਾਉਣਾ ਪਿਆ ਜਿਹੜਾ ਇਕਰਾਰਨਾਮਾ ਸੀ।
ਹਾਂ ਜੀ, ਉਹ ਕਿਉਂਕਿ ਬਜ਼ੁਰਗ ਤੇ ਸਾਰੇ ਇਹੀ ਹੈਗੇ ਸਨ ਨਾ, ਦੀਵਾਨੇ ਯੋਧਿਆ ਪ੍ਰਸ਼ਾਦ ਵਗੈਰਾ ਰਾਜਾ ਦੀ, ਤੇ ਇਹਨਾਂ ਨੂੰ ਸਾਰਿਆਂ ਨੂੰ ਫਿਰ ਡਾਕੂਮੈਂਟ ਸੀ ਉਹਨਾਂ ਸਾਰਿਆਂ ਕੋਲੋਂ ਦਸਤਖਤ ਕਰਵਾਇਆ ਔਨ ਬਿਹਾਫ ਆਫ ਦਲੀਪ ਸਿੰਘ, ਕਿਉਂਕਿ ਉਹ ਨਾਬਾਲਗ ਸੀ, ਯੰਗ. ਫਿਰ ਬਾਰਾ ਦਲੀਪ ਸਿੰਘ ਫਤਿਹਗੜ੍ਹ ਭੇਜੇ ਗਏ ਵਿਦ ਫਕੀਰ ਜ਼ਹੂਰਉਦੀਨ, ਨੂਰਉਦੀਨ ਸਾਹਿਬ ਦੇ ਬੇਟੇ ਹੈਗੇ ਸਨ, ਤੇ ਉਹ ਫਿਰ ਉਹਨਾਂ ਦਾ ਟਿਊਟਰ ਰਿਹਾ ਫਾਰਸੀ ਵਿੱਚ, ਉਹਨਾਂ ਦੇ ਨਾਲ ਫਤਿਹਗੜ੍ਹ ਵਿੱਚ ਰਿਹਾ, ਤੇ ਜਦ ਈਸਾਈ ਬਣ ਗਏ ਸਨ ਤੇ ਫਿਰ ਵਾਪਿਸ ਆ ਗਏ. ਐਂਡ ਕਮਰਉਦੀਨ ਸਾਹਿਬ ਉਹਨਾਂ ਦਾ ਭਰਾ ਜਿਹੜਾ ਸੀ ਉਹਨੂੰ ਭੇਜਿਆ ਗਿਆ ਅੰਗਰੇਜ਼ਾਂ ਨੇ ਮਹਾਰਾਣਾ ਜਿੰਦਾ ਨਾਲ, ਜਦ ਸ਼ੇਖੂਪੁਰਾ ਕਿਲ੍ਹੇ ਤੋਂ ਉਹ ਬਨਾਰਸ ਭੇਜੇ ਗਏ ਸਨ ਉਸ ਕਾਫਲੇ ਵਿੱਚ ਫਕੀਰ ਨੂਰਉਦੀਨ ਸਾਹਿਬ ਵੀ ਸਨ. ਤੇ ਮੈਂ ਸਾਡੇ ਇੱਕ ਬਜ਼ੁਰਗ ਸਨ, ਕਾਫੀ ਸਹੀ ਸਨ, ਕੋਈ 85 ਸਾਲ ਦੀ ਹੋਣ ਦੀ ਉਮਰ ਸੀ. ਮੈਂ ਪੁੱਛਿਆ, ਮੈਂ ਕਿਹਾ ਜੀ ਤੁਹਾਨੂੰ ਯਾਦ ਹੈ ਕੁਛ ਇਹਨਾਂ ਬਜ਼ੁਰਗਾਂ ਦੇ ਜ਼ਿਕਰਾਂ? ਹਾਂ ਹਾਂ, ਸ਼ੀ ਸਰ, ਮੇਰਾ ਨਾਨਾ ਸੀ ਫਕੀਰ ਕਮਰਉਦੀਨ, ਐਂਡ ਉਹ ਸਰਦੀਆਂ ਦੇ ਦਿਨ ਚੋਗਾ ਪਾ ਕੇ ਤੇ ਮੈਨੂੰ ਬਗਲ ਵਿੱਚ ਬਿਠਾ ਕੇ ਤੇ ਮੈਨੂੰ ਕਹਾਣੀਆਂ ਸੁਣਾਉਂਦੇ ਸਨ ਕਿ ਸਿੱਖ ਦੇ ਰਾਜ ਵਿੱਚ ਜ਼ਮਾਨੇ ਵਿੱਚ ਕੀ ਹੁੰਦਾ ਸੀ. ਤੇ ਮੈਨੂੰ ਦੱਸਿਆ ਕਿ ਉਹ ਮਹਾਰਾਣੀ ਜਿੰਦਾ ਨਾਲ ਕਾਫਲੇ ਵਿੱਚ ਗਏ ਨੇ ਹਾਥੀਆਂ ਤੇ, ਤੇ ਇਸ ਰਫਤਾਰ ਨਾਲ ਅੰਗਰੇਜ਼ ਲੈ ਗਏ ਕਿ ਹਥਨੀਆਂ ਅੰਨੀਆਂ ਹੋ ਗਈਆਂ ਮਿੱਟੀ ਨਾਲ. ਅੱਛਾ, ਮੈਂ ਕਿਹਾ ਜੀ ਉਹਨਾਂ ਨੂੰ ਕਿਉਂ ਭੇਜਿਆ ਗਿਆ? ਤੇ ਮੇਰੀ ਜਿਹੜੀ ਬਜ਼ੁਰਗ ਹੈਗੀ ਸੀ ਉਹਨਾਂ ਨੇ ਕਿਹਾ ਕਿ ਮੇਰੇ ਨਾਨੇ ਮੈਨੂੰ ਦੱਸਿਆ ਕਿ ਉਹ ਬੜਾ ਪਿਆਰ ਕਰਦੇ ਸਨ ਇਹਦੇ ਨਾਲ, 16 ਸਾਲ ਦਾ ਮੁੰਡਾ ਸੀ, ਬੜਾ ਪਿਆਰ ਕਰਦੇ ਸਨ ਤੇ ਇਹਨੂੰ ਪਿਆਰ ਵਿੱਚ ਦੋਲੂ ਕਹਿੰਦੇ ਸਨ. ਤੇ ਇਹਦਾ ਕੰਮ ਸੀ ਕਿ ਅੰਦਰ ਖੇਮੇ ਵਿੱਚ ਜਾਣਾ ਤੇ ਦੇਖਣਾ ਤੇ ਫਿਰ ਬਾਹਰ ਆ ਕੇ ਅੰਗਰੇਜ਼ ਅਫਸਰ ਇੰਚਾਰਜ ਸੀ ਕਿ ਜੀ ਹਾਂ ਮਹਾਰਾਣੀ ਜਿੰਦਾ ਵਾਕਈ ਅੰਦਰ ਹੈਗੀ ਹੈ ਕਬਜ਼ੇ ਵਿੱਚ ਕੈਦ. ਸੋ ਇਹ ਇਹਨਾਂ ਦਾ ਕੰਮ ਸੀ ਕਿਉਂਕਿ ਹੋਰ ਕਿਸੇ ਨੂੰ ਇਜਾਜ਼ਤ ਨਹੀਂ ਦਿੰਦੇ ਸਨ ਮਰਦ ਨੂੰ ਕਿ ਉਹ ਖੇਮੇ ਵਿੱਚ ਆਵੇ. ਸੋ ਇਹ ਚਸ਼ਮਦੀ ਦਾ ਵਾਕਿਆ ਇਨ ਦ ਸੈਂਸ ਕਿ
ਜ਼ਰੂਰ ਕਰ ਲਵਾਂ ਕੋਹਿਨੂਰ ਦੀ, ਤੁਸੀਂ ਉਸਦਾ ਵੀ ਜ਼ਿਕਰ ਕੀਤਾ ਹੈ ਤੇ ਕਿਉਂਕਿ ਪੰਜਾਬ ਦੇ ਦਰਬਾਰ ਨਾਲ ਉਸਦਾ ਬੜਾ ਹੀ ਨਿੱਘਾ ਇੱਕ ਤਲਕ ਹੈ. ਦੱਸੋ ਫਿਰ ਉਹ ਵੰਡੀਆਂ ਜਦ ਪਈਆਂ, ਕੀ ਕੁਝ ਹੋਇਆ, ਕਿਵੇਂ ਕੋਹਿਨੂਰ ਨੂੰ ਖੋਇਆ ਗਿਆ ਪੰਜਾਬ ਤੋਂ?
ਜੀ, ਐਸਾ ਹੋਇਆ ਸੀ ਕਿ ਆਇਆ ਸੀ ਸ਼ਾਹ ਸ਼ੁਜਾ ਨਾਲ, ਐਕਚੁਲੀ ਪਹਿਲੇ ਤੇ ਦਿੱਲੀ ਵਿੱਚ ਸੀ, ਨਾਦਰ ਸ਼ਾਹ ਲੈ ਗਿਆ, ਇਹ ਫਿਰ ਇਰਾਨ ਵਿੱਚ ਸੀ, ਇਰਾਨ ਤੋਂ ਅਫਗਾਨਿਸਤਾਨ ਪਹੁੰਚਿਆ, ਜਦ ਉਹਨਾਂ ਦੀ ਫਤਿਹ ਹੋਈ ਫਿਰ ਅਫਗਾਨਿਸਤਾਨ ਆਇਆ, ਕਾਬੁਲ ਤੋਂ ਫਿਰ ਸ਼ਾਹ ਸ਼ੁਜਾ ਲੈ ਕੇ ਤੇ ਲਾਹੌਰ ਆਇਆ. ਲਾਹੌਰ ਵਿੱਚ ਇੱਥੇ ਮੁਬਾਰਕ ਹਵੇਲੀ ਹੈਗੀ ਸੀ, ਉੱਥੇ ਠਹਿਰਿਆ ਮਹਾਰਾਜ ਰਣਜੀਤ ਸਿੰਘ ਦਾ ਮਹਿਮਾਨ. ਲੇਕਿਨ ਮਹਾਰਾਜ ਰਣਜੀਤ ਸਿੰਘ ਨੂੰ ਪਤਾ ਸੀ ਕਿ ਇਹਦੇ ਕੋਲ ਬੜਾ ਕੀਮਤੀ ਹੀਰਾ ਵੀ ਹੈਗਾ, ਮੁਖਤਲਿਫ ਹੋਰ ਪੱਥਰ ਹੈਗੇ ਸਨ. ਮਹਾਰਾਜ ਰਣਜੀਤ ਸਿੰਘ ਹੈ, ਕਹਾਣੀ ਹੈਗੀ ਹੈ ਕਿ ਜੀ ਉਹਨਾਂ ਨੇ ਪਗੜੀਆਂ ਵੰਡੀਆਂ, ਕਿ ਉਹਨਾਂ ਨੂੰ ਕਿਸੇ ਨੇ ਦੱਸਿਆ ਕਿ ਜੀ ਇਹਨਾਂ ਦੀ ਪਗੜੀ ਵਿੱਚ ਹੈ ਛੁਪਿਆ ਹੋਇਆ, ਅਗਰ ਪਗੜੀਆਂ ਵੰਡੋ ਤੇ ਤੁਹਾਨੂੰ ਹਾਸਲ ਹੋ ਜਾਏਗਾ. ਅਸਲ ਗੱਲ ਨਹੀਂ ਸੀ, ਕੋਈ ਨੂਰ ਬਾਜ਼ੂ ਬੰਦ ਦੇ ਤੌਰ ਤੇ ਬਣਿਆ ਜਾਂਦਾ ਸੀ, ਪੱਗ ਵਿੱਚ ਨਹੀਂ. ਐਂਡ ਉਹ ਖੱਬੇ ਹੱਥ ਤੇ ਕਈ ਤਸਵੀਰਾਂ ਹੈਗੀਆਂ ਨੇ ਜੋ ਮਹਾਰਾਜ ਰਣਜੀਤ ਸਿੰਘ ਨੇ ਬਾਅਦ ਵਿੱਚ ਪਾਈਆਂ ਨੇ, ਤੇ ਉਹ ਬਾਜ਼ੂ ਬੰਦ ਵਿੱਚ ਸੀ. ਇਨਫੈਕਟ ਉਹ ਬਾਜ਼ੂ ਬੰਦ, ਅਗਰ ਤੁਸੀਂ ਲੰਡਨ ਜਾਓ ਤੇ ਉੱਥੇ ਟਾਵਰ ਆਫ ਲੰਡਨ ਵਿੱਚ ਜਿੱਥੇ ਜ਼ੇਵਰਾਤ ਵਗੈਰਾ ਹੈਗੇ ਨੇ, ਕਰਾਊਨ ਜੂਲਸ, ਉੱਥੇ ਉਹ ਅਸਲ ਹਲੀ ਵੀ ਪਈ ਹੋਈ ਹੈ ਜਿਹੜਾ ਬਾਜ਼ੂ ਬੰਦ ਸੀ.
ਅੱਛਾ,
ਹੋਇਆ ਇਸ ਤਰ੍ਹਾਂ ਕਿ ਮਹਾਰਾਜ ਰਣਜੀਤ ਸਿੰਘ ਨੇ ਉਹਨੂੰ ਪਹਿਲੇ ਫਾਕਾ ਕੀਤਾ, ਉਹ ਪਾਣੀ ਇਹਦਾ ਬੰਦ ਕਰ ਦਿੱਤਾ, ਖਾਣਾ ਬੰਦ ਕਰ ਦਿੱਤਾ, ਬੜਾ ਜ਼ੋਰ ਪਾਇਆ, ਆਖਿਰ ਵਿੱਚ ਇਹਨਾਂ ਨੇ ਦੇ ਦਿੱਤਾ. ਅੱਛਾ, ਲੇਕਿਨ ਦੇਣ ਤੋਂ ਪਹਿਲੇ ਫਕੀਰ ਨੂਰਉਦੀਨ ਸਾਹਿਬ ਨੂੰ ਭੇਜਿਆ ਗਿਆ ਕਿ ਤੁਸੀਂ ਵਫਾ ਬੇਗਮ ਨੂੰ ਪੁੱਛੋ ਕਿ ਉਹ ਹੈ ਕਿੱਥੇ, ਤੇ ਉਹ ਨਾ ਕਹਿਣ ਨਾ ਦੱਸਣ. ਇੱਕ ਚੀਜ਼ ਹੈਗੀ ਕਿ ਤਾਰੀਖ ਕੋਹਿਨੂਰ ਜਿਹੜੀ ਫਕੀਰ ਨੂਰਉਦੀਨ ਸਾਹਿਬ ਨੇ ਫਿਰ ਸਾਰਾ ਲਿਖਿਆ ਅੰਗਰੇਜ਼ਾਂ ਲਈ ਉਹਨੂੰ ਤਾਰੀਖ ਦੱਸਣ ਲਈ. ਉਹਨਾਂ ਨੇ ਫਿਰ ਪੁੱਛਿਆ ਫਕੀਰ ਨੂਰਉਦੀਨ ਸਾਹਿਬ ਨੇ ਵਫਾ ਬੇਗਮ ਤੋਂ, ਸ਼ਾਹ ਸ਼ੁਜਾ ਦੀ ਬੀਵੀ, ਕਿ ਇਹਦੀ ਕੀਮਤ ਕੀ ਹੈਗੀ ਆ. ਵਫਾ ਬੇਗਮ ਨੇ ਜਵਾਬ ਵਿੱਚ ਕਿਹਾ, ਅਗਰ ਤੁਸੀਂ 5 ਪੱਥਰ ਲਵੋ, ਇੱਕ ਤੁਸੀਂ ਜਨੂਬ ਵਿੱਚ, ਇੱਕ ਸ਼ਮਾਲ ਤੱਕ ਸੁੱਟੋ ਜਿੰਨਾ ਤੁਹਾਡਾ ਜ਼ੋਰ ਹੈਗਾ, ਇੱਕ ਮਗਰਬ ਤੱਕ ਤੇ ਇੱਕ ਮਸ਼ਰਕ ਤੱਕ, ਮਤਲਬ ਕਿ ਨੌਰਥ, ਸਾਊਥ, ਈਸਟ ਐਂਡ ਵੈਸਟ, ਤੇ 5ਵਾਂ ਪੱਥਰ ਅਗਰ ਤੁਸੀਂ ਆਸਮਾਨ ਤੱਕ ਸੁੱਟੋ ਕਿ ਜਿੰਨੀ ਉੱਚੀ ਤੁਸੀਂ ਸੁੱਟ ਸਕਦੇ ਹੋ, ਤੇ ਉਹ ਸਾਰੀ ਜਗ੍ਹਾ ਵਿੱਚ ਤੁਸੀਂ ਸੋਨਾ ਭਰ ਦਿਓ, ਤੇ ਫਿਰ ਵੀ ਕੋਹਿਨੂਰ ਦੀ ਕੀਮਤ ਨਹੀਂ ਨਿਕਲਣੀ, ਇਹ ਕੋਹਿਨੂਰ ਦੀ ਕੀਮਤ ਤੋਂ ਘੱਟ ਹੋਣੀ ਹੈ. ਉਸ ਤੋਂ ਬਾਅਦ ਜਦ ਫਤਿਹ ਹੋਈ, ਉਸ ਵਕਤ ਜਿਸ ਮੈਂ ਅਰਜ਼ ਕੀਤਾ, ਟਰਮਸ ਆਫ ਸਰੈਂਡਰ ਵਿੱਚ ਕੋਹਿਨੂਰ ਫਿਰ ਦਿੱਤਾ ਗਿਆ ਅੰਗਰੇਜ਼ਾਂ ਨੂੰ, ਉਹਨਾਂ ਨੇ ਕੁਈਨ ਵਿਕਟੋਰੀਆ ਨੂੰ ਭੇਜਿਆ, ਤੇ ਇਹ ਤਕਰੀਬਨ ਕੋਈ 180 ਕੈਰਟ ਤੋਂ ਕੱਟ ਕੇ ਤੇ 108 ਕੈਰਟ ਬਣਾਏ ਗਏ, ਕਿਉਂਕਿ ਉਹਦੇ ਵਿੱਚ ਜ਼ਰਾ ਖਾਮੀਆਂ ਹੈਗੀਆਂ ਸਨ, ਉਹਨਾਂ ਨੂੰ ਉਹਨਾਂ ਨੇ ਕੱਢ ਕੇ ਤੇ ਰਿਡਿਊਸ ਕੀਤਾ, ਜਿਹੜਾ ਫਿਰ ਕੁਈਨ ਵਿਕਟੋਰੀਆ ਬਰੋਚ ਦੇ ਤੌਰ 'ਤੇ ਪਾਇਆ, ਤੇ ਹੁਣ ਮਲਕਾ ਅਲੈਗਜ਼ਾਂਡਰਾ ਮੈਰੀ ਐਂਡ ਦੈਨ ਕੁਈਨ ਐਲਿਜ਼ਾਬੈਥ ਕੁਈਨ ਮਦਰ ਦੇ ਤਾਜਾਂ ਵਿੱਚ ਇਸਤੇਮਾਲ ਕੀਤਾ ਗਿਆ। ਲੇਕਿਨ ਮਜ਼ੇ ਦੀ ਗੱਲ, ਕਿਉਂਕਿ ਇੱਕ ਨਵੀਂ ਕਿਤਾਬ ਆਈ ਹੈ ਡਾਲਰਪੁਰ ਦੀ, ਮੈਂ ਉਹਨੂੰ ਇੱਕ ਸਵਾਲ ਪੁੱਛਿਆ। ਮੈਂ ਕਿਹਾ ਦੇਖੋ ਤੁਸੀਂ ਸਾਰੇ ਗੱਲ ਕਰਦੇ ਹੋ ਕਿ ਜੀ ਉਹਨੂੰ ਵਾਪਿਸ ਕੀਤਾ ਜਾਵੇ, ਉਹ ਤੇ 108 ਕੈਰਟ ਤੁਹਾਨੂੰ ਮਿਲੇ ਨੇ, ਬਾਕੀ ਕਿੱਥੇ ਗਏ? ਕਿਉਂਕਿ ਆਖਿਰ 180 ਤੋਂ 108 ਤੇ 72 ਕੈਰਟ ਕਿੱਥੇ ਗਏ? ਉਹ ਹੱਕਾ ਪੱਖਾ ਹੋ ਗਿਆ। ਉਹਨੇ ਕਿਹਾ ਜੀ ਮੈਨੂੰ ਨੀ ਪਤਾ, ਸ਼ਾਇਦ ਉਹ ਕਟਰ ਸੀ ਹੋਣੀ। ਮੈਂ ਕਿਹਾ ਜੀ ਕਟਰ ਸੀ ਇੰਨੀ ਤੇ ਨਹੀਂ ਹੁੰਦੀ, ਹੁਣ ਅਗਰ ਜਿਹੜਾ ਕਸਾਈ ਹੈਗਾ ਉਹਨੇ ਸਾਰਾ ਹੀ ਦੁੰਬਾ ਲੈ ਜਾਣਾ ਤੇ ਫਿਰ ਖਾਏਗਾ ਕੌਣ? ਆਈ ਸੈਡ ਵੇਅਰ ਇਜ਼ ਦੀ ਅਦਰ 2 ਕੈਰਟਸ ਔਰ ਵਾਟਐਵਰ, ਬਿਕਾਜ਼ ਦੇ ਮਸਟ ਬੀ ਸਮਵੇਅਰ। ਸੋ ਉਹ ਅਸੀਂ ਮੰਗੀ। ਸੋ ਐਨੀਵੇ, ਦਿਸ ਇਜ਼ ਜਸਟ ਦ ਬੈਕਗ੍ਰਾਉਂਡ ਆਫ ਦ ਮਾਡਰਨ ਸਟੋਰੀ ਆਫ ਦ ਕੋਹਿਨੂਰ।
ਸਹੀ ਹੁਕਮ। ਮੇਰੇ ਖਿਆਲ ਮੈਂ ਬਹੁਤ ਵੱਡਾ ਸਮਾਂ ਲਿਆ ਫਕੀਰ ਅਜਾਜ਼ਦੀਨ ਸਾਹਿਬ, ਪਰ ਮੈਂ ਅਖੀਰਲਾ ਸਵਾਲ ਇਹੀ ਪੁੱਛਾਂਗੀ ਜਿੱਥੇ ਅਸੀਂ ਸ਼ੁਰੂਆਤ ਕੀਤੀ ਸੀ, ਕਿ ਤਾਰੀਖੀ ਰਾਜ ਸੀਗਾ ਮਹਾਰਾਜਾ ਰਣਜੀਤ ਸਿੰਘ ਦਾ, ਜਿਸ ਤਰ੍ਹਾਂ ਚੱਲਿਆ ਅੱਜ ਤੱਕਰ ਉਸਦੀ ਮਿਸਾਲ ਦਿੱਤੀ ਜਾਂਦੀ ਹੈ। ਸੋ ਜਿਹੜੇ ਅੱਜ ਦਾ ਆਧੁਨਿਕ ਜ਼ਮਾਨਾ ਹੈ, ਮਾਡਰਨ ਜ਼ਮਾਨਾ ਹੈ, ਅਸੀਂ ਉਸ ਤੋਂ ਕੀ ਸੇਧ ਲੈ ਸਕਦੇ ਹਾਂ, ਕੀ ਕੁਝ ਸਿੱਖ ਸਕਦੇ ਹਾਂ? ਮਤਲਬ ਸਾਡੇ ਹੁਕਮਰਾਨਾਂ ਨੂੰ ਕੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਸ ਤੋਂ ਅਪਣਾ ਕੇ ਅੱਜ ਉਸ ਨੂੰ ਅਮਲ ਵਿੱਚ ਲਿਆਉਣ?
ਇੱਕ ਚੀਜ਼ ਹੈਗੀ ਜੀ, ਇਤਿਹਾਦ, ਦੂਸਰੇ ਮਜ਼ਹਬ ਦੀ ਇੱਜ਼ਤ ਕਰਨਾ, ਭਾਵੇਂ ਮੁਸਲਮਾਨ ਹੋਵੇ ਸਿੱਖ ਹੋਵੇ, ਸਾਰਿਆਂ ਨੇ ਇੱਕੋ ਖੁਦਾ ਨੂੰ ਮੰਨਦੇ ਨੇ, ਜੋ ਵੀ ਉਹਦਾ ਰੂਪ ਹੋਵੇ, ਮਗਰ ਮੰਨਦੇ ਇੱਕੋ ਹੀ ਨੂੰ। ਐਂਡ ਇਹ ਚੀਜ਼ ਜਿਹੜੀ ਹੈਗੀ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ, ਉਹ ਸਿਆਸਤਦਾਨ ਭੁੱਲ ਰਹੇ ਨੇ, ਉਹ ਮਜ਼ਹਬ 'ਤੇ ਜ਼ਿਆਦਾ ਜ਼ੋਰ ਪਾ ਰਹੇ ਨੇ, ਇਨਸਾਨੀਅਤ 'ਤੇ ਘੱਟ ਕਰ ਰਹੇ ਨੇ। ਤੁਹਾਨੂੰ ਇਹ ਮੁਹਾਵਰਾ ਤਾਂ ਪਤਾ ਨਾ ਕਿ ਜਿਹਨੇ ਲਾਹੌਰ ਨਹੀਂ ਵੇਖਿਆ ਜਮਿਆ ਹੀ ਨਹੀਂ, ਅਤੇ ਉਹਦਾ ਮੈਂ ਇੱਕ ਨਵਾਂ ਇੱਕ ਵਰਸ਼ਨ ਬਣਾਇਆ ਸੀ। ਮੈਂ ਕਿਹਾ ਜਿਹਨੇ ਲਾਹੌਰ 'ਤੇ ਰਾਜ ਕੀਤਾ ਉਹ ਮਰਿਆ ਨਹੀਂ, ਮਹਾਰਾਜਾ ਰਣਜੀਤ ਸਿੰਘ ਅਤੇ ਉਹਨਾਂ ਦੀ ਮਿਸਾਲਾਂ ਜਿਹੜੀਆਂ ਨੇ ਉਹ ਹਾਲੇ ਵੀ ਅਮਰ ਨੇ। ਅਤੇ ਮੈਂ ਬਸ ਤੁਹਾਨੂੰ ਇਹੀ ਕਹਿਣਾ ਚਾਹੁੰਦਾ, ਕਿਉਂਕਿ ਸਾਨੂੰ ਬੜਾ ਫਖਰ ਹੈ। ਹੁਣ ਦੇਖੋ ਜਿਹੜਾ ਪਹਿਲਾ ਵਾਕਿਆ ਸੀ ਸਾਡੇ ਖਾਨਦਾਨ ਦਾ, ਉਹ ਤਕਰੀਬਨ ਕੋਈ 1806, ਹੁਣ ਹੋ ਗਏ ਨੇ 2017, ਅਤੇ ਮਤਲਬ 210 ਸਾਲ ਸਾਡੀ ਮਹਾਰਾਜਾ ਰਣਜੀਤ ਸਿੰਘ ਦੇ ਸ਼ਖਸੀਅਤ ਨਾਲ ਅਤੇ ਉਹਨਾਂ ਦੇ ਖਾਨਦਾਨ ਨਾਲ ਅਤੇ ਉਹਨਾਂ ਦੇ ਜਿਹੜੀ ਕਮਿਊਨਿਟੀ ਸੀ ਸਿੱਖਾਂ ਨਾਲ ਰਿਲੇਸ਼ਨਸ਼ਿਪ ਹੈ, ਉਹ ਉਸ ਵਕਤ ਹੀ ਕਾਇਮ ਸੀ, ਅਤੇ ਅੱਜ ਤੁਹਾਡਾ ਮੈਨੂੰ ਫੋਨ ਕਰਨਾ ਇਹ ਉਹਦੀ ਇੱਕ ਮਿਸਾਲ ਅਤੇ ਨਿਸ਼ਾਨੀ ਹੈਗੀ ਹੈ।
ਸਹੀ ਜੀ, ਅੱਜ ਦਾ ਭੂਗੋਲ, ਅੱਜ ਦਾ ਜੀਓਗ੍ਰਾਫੀ, ਜੋ ਵੀ ਕਹੇ ਜੀ, ਇਤਿਹਾਸ ਸਾਡਾ ਸਾਰਿਆਂ ਦਾ ਸਾਂਝਾ ਹੀ ਹੈ ਅਤੇ ਹਮੇਸ਼ਾ ਸਾਂਝਾ ਰਹਿਣਾ ਚਾਹੀਦਾ ਹੈ।
ਬਿਲਕੁਲ।
ਅੱਜ ਦੀ ਮੁਲਾਕਾਤ ਲਈ ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਫਕੀਰ ਅਜਾਜ਼ਦੀਨ ਸਾਹਿਬ। ਮੇਰੇ ਖਿਆਲ ਐਸੇ ਨੁਕਤਿਆਂ 'ਤੇ ਤੁਸੀਂ ਅੱਜ ਚਾਨਣ ਪਾਇਆ ਹੈ ਜਿਸ 'ਤੇ ਸ਼ਾਇਦ ਸਾਡੇ ਸਰੋਤਿਆਂ ਨੂੰ ਬਹੁਤਾ ਇਲਮ ਨਾ ਹੋਵੇ ਉਸ ਬਾਰੇ। ਸੋ ਵਾਕਈ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਜੀ। ਉਮੀਦ ਹੈ ਅੱਗੇ ਚੱਲ ਕੇ ਇੱਕ ਵਾਰ ਫਿਰ ਤੁਹਾਡੇ ਨਾਲ ਜ਼ਰੂਰ ਮੁਲਾਕਾਤ ਹੋਵੇਗੀ।
ਬੜੀ ਮਿਹਰਬਾਨੀ, ਮੈਂ ਬਹੁਤ ਮਸ਼ਕੂਰ ਹੈਗਾ ਕਿ ਤੁਸੀਂ ਵਕਤ ਕੱਢਿਆ ਤੇ ਮੈਨੂੰ ਯਾਦ ਕੀਤਾ। ਬੜੀ ਮਿਹਰਬਾਨੀ।
SBS, 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 SB